सतगुरु की सेवा सफल है, जे को करे चित लाए फिर मन चिंदिया फल पावना, जो इच्छा होएगी पूरी हो जाएगी। जो मन दी भावना है पूरी होएगी, पर होमे विचों जाए, होमे ना होवे विच, विच मान हंकार ना होवे। सात संगत जे अंदर मान है जे हंकार है फिर भी सेवा कीती होई परवान नहीं होती। जे सेवा करनी है ते अंदरों होमे नू मार के दे दे मंगे सहसा गुणा सोभ करे संसार। कहिंदे पहली गल ते कुछ दान करदा ही नहीं, दूजी गल जेड़े दान करन वाले ने उन्हां दी इच्छा ए है कि सैकड़े गुणा मिल जाए। देन तो पहला कहिंदे ने जे 10-20 रुपया देन लगा ते कहिंदा सच्चे पातशाह हुण 1000 बन के मुड़े, मेरा 1000 लख बन के मुड़े, एक ते देने ही नहीं, जे देने ने ते फिर सैकड़े गुणा मुड़ के भी आवे ते सोभ करे संसार, नाले लोग मेरी वड्याई भी करन भी ए बड़ा तकड़ा दानी। दे दे मंगे सहसा गुणा सोभ करे संसार, नाले लोग मेरी सोभा भी करन, ओ सेवा प्रवान नहीं। सेवा उदों प्रवान होनी है जदों निर इच्छित होके, मन विच ए ना होवे कि लोग मेरी वड्याई करन, लोग वेख लैन। 100 दा नोट जे किसी ने मत्था टेकना होवे दूरों ही चौड़ा करके लिआउंदा भी सारे वेख लैन 100 लगे ते, ए भावना नहीं बननी चाहीदी, पता ही ना लगे। कहिंदे सेवा दान एक हत्थ नाल करदा, सज्जे नाल दान कीता खब्बे नूं भी पता ना लगे भी की दित्ता है। गुरु सतनाम
श्री वाहिगुरु।
आपां जे किसाने मेरा नां ही नहीं बोलिया, मेरा नां नहीं बोलिया, 1.25 रुपया देखदा देईदा, 2.25 रुपये 5 रुपये संगरांद दी देख दे, वह भी स्पीकर च ना बोले हो भाई, जे नहीं बोलिया तो गल पैने ग्रंथी दे, जे नहीं बोलिया जाएगा फिर सतगुरां नूं पता नहीं लगना, महाराज नूं स्पीकर च बोल की सुनू। वो ते वेखदे ने रुपया दिता तां वी वेखदे, 1000 दिता तां वी वेखदे है, जे लख दिता महाराज तां वी वेखदे है, सतगुरां नूं दसण की लोड़ ही नहीं। सो दुनियावी सोभा वास्ते ही आपां सेवा नहीं करनी, सेवा करिए ते मन विच इच्छा ना होवे कोई, निर इच्छत होके फिर सेवा करांगे, महाराज ने बख्शिशां कर देनियां ने, रहमतां कर देनियां ने, कसर नहीं रहिंदी कोई हाथी दी पैड़ ते सारे जानवरां दी पैड़ आ जांदियां, सब कुछ अपने आप मिलदा। महाराज दे चरणां चाह के मंगीए, महाराज मैं सेवा कीती है 5 दिन ते मेरे ते कृपा करियो, हुण मेरा मन बाणी च जुड़न लग जे, ये मंग मंगणी। मैं सच्चे पातशाह हेमकुंड साहब गया, उत्थे जाके अरदास करो सच्चे पातशाह तुहाडे चरणा च एडी दूरों आए हां, हुण जदों मैं नितनेम करिया करां ना मेरा मन ना भजे। सो साध संगत जे नाम दी दात मंग ली, जिथे मुख्यमंत्री आ गया इंस्पैक्टर MLA ते आपे ही पहुंच जांदे ने। अगो सतनाम
श्री वाहिगुरु।
जेहड़े माड़े मोटे मंत्री ने आपे ही पहुंच जाणगे। सात संग जिथे वाहिगुरु का नाम आ गया उत्थे दुनियावी चीजा ते अपने आप ही आ जाणगी। सब तो पहला सिखी की दात सतगुरां दे चरणा चो मंगी। अज ते अमृत संचार थां थां ते हुंदे आ, ते कई प्रबंधक विचारे उपराला करदे ने, कई ते कहिंदे ने ककार भी दे देंगे, छक लो ककार भी दे देंगे, ककार भी मिलते ने, फिर भी सिखी की दात प्राप्त करने वास्ते तैयार नहीं, अमृत छकन वास्ते असी तैयार नहीं हुंदे। विरले विरले गुरमुख हुंदे अमृत छकदे आ, सिंह सजदे आ, नहीं ते अगले साल छकांगे, अगले छकांगे। ढिल बड़ी है हर जपद्या खिन ढिल, ना कीजे जापै सौ आवे, मत के जापै सौ आवे के ना आवे राम। कोई पता ही नहीं जेड़ा सवास अंदर गया उन्हें मुड़ के बाहर आना के नहीं आना, ढिल का दी है। जेड़े ईसाई मत दे लोग ने धर्म सारे चंगे ने, मेरी किसी धर्म नाल विरोधता नहीं, उन्हां दे प्रचार का ढंग वेखो कैसा है। बच्चे स्कूलां च पढ़न जांदे ने ते बच्चियां दे किताबां दे विच उन्हां ने अपना जेड़ा है सात संगत लिटरेचर फ्री साडे घरां च पहुंचाउणा है, बच्चियां दे किताबां च पा दिंदे ने बैग च, वो घरां दे विच बच्चे लैके आउंदे ने। सात संगत ਉਹ ਦਿਨ ਰਾਤ ਪ੍ਰਚਾਰ ਕਰ ਰਹੇ ਨੇ। ਸਾਡੇ ਪੰਜਾਬ ਵਿੱਚ ਬਹੁਤੇ ਸਕੂਲ ਉਹਨਾਂ ਨੇ ਖੋਲੇ ਨੇ, ਇੱਕ ਦੋ ਸਕੂਲ ਐਸੇ ਨੇ ਅੰਬਾਲੇ ਇਲਾਕੇ 'ਚ ਖੁੱਲੇ ਹੈ ਜਿੱਥੇ ਬੱਚਾ ਸ੍ਰੀ ਸਾਹਿਬ ਪਾ ਕੇ ਪੜ੍ਹਨ ਨਹੀਂ ਜਾ ਸਕਦਾ। ਜੇ ਸ੍ਰੀ ਸਾਹਿਬ ਪਾਈ ਹੈ ਤੇ ਸਕੂਲ ਦੇ ਟੀਚਰ ਕਹਿੰਦੇ ਆ ਇਹ ਲਾ ਕੇ ਆ ਜੇ ਸਾਡੇ ਸਕੂਲ 'ਚ ਪੜ੍ਹਨਾ ਤੂੰ, ਤੇ ਸਾਡੇ ਨਿੱਕੇ ਨਿੱਕੇ ਬੱਚੇ ਜੇ 500 ਬੱਚਾ ਪੜ੍ਹਦਾ ਨਾ ਗੁਰਮੁਖੋ ਧਿਆਨ ਦਿਓ, ਸਾਡਾ 500 ਬੱਚਾ ਉਸ ਸਕੂਲ ਵਿੱਚ ਪੜ੍ਹਦਾ ਹੈ ਤੇ 500 ਬੱਚਿਆਂ ਦੇ ਬਚਪਨ ਵਿੱਚ ਹੀ ਉਹਨਾਂ ਦੇ ਦਿਮਾਗ ਵਿੱਚ ਇਹਨਾਂ ਨੇ ਆਪਣਾ ਧਰਮ ਵਾੜ ਦੇਣਾ, ਉਹ ਕੱਲ੍ਹ ਨੂੰ ਖੰਡੇ ਪੜ ਦਾ ਅੰਮ੍ਰਿਤ ਕਦੇ ਪਸੰਦ ਨਹੀਂ ਕਰੇਗਾ। ਜਿਹੜਾ ਬੱਚਾ ਜਿਹਦੇ ਅੰਦਰ ਬਚਪਨ ਤੋਂ ਹੀ ਕ੍ਰਿਸਚਨ ਬਣਨ ਦੇ ਅਸੂਲ ਬਚਪਨ ਨੂੰ ਬਚਪਨ ਵਿੱਚ ਹੀ ਉਹਨੂੰ ਪ੍ਰਾਪਤ ਹੋ ਗਏ, ਸਿੱਖ ਗਿਆ, ਘਰ ਕਰ ਗਏ ਉਹਦੇ ਅੰਦਰ, ਫਿਰ ਉਹ ਕੱਢ ਨਹੀਂ ਸਕਾਂਗੇ ਆਪਾਂ। ਬੜੇ ਉਹਨਾਂ ਦਿਨ ਰਾਤ ਉਹ ਆਪਣਾ ਪ੍ਰਚਾਰ ਕਰ ਰਹੇ ਨੇ। ਇੱਥੇ ਜਦੋਂ ਆਪਾਂ ਰਾਜਪੁਰੇ ਜਾਂਦੇ ਹਾਂ ਨਾ, ਕਿਸੇ ਦਿਨ ਨਿਗਾਹ ਮਾਰ ਕੇ ਵੇਖਿਓ, ਰਾਜਪੁਰੇ ਜਾਂਦੇ ਹਾਂ ਰਸਤੇ 'ਚ ਨਿੰਮ ਸਾਹਿਬ ਗੁਰਦੁਆਰਾ ਆਉਂਦਾ ਨਾ, ਪਿੰਡ ਹੈ ਨਿੰਮ ਸਾਹਿਬ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦਾ, ਗੇਟ ਬਣਿਆ ਮੇਨ ਰੋਡ ਦੇ ਉੱਤੇ, ਤੇ ਉਹਦੇ ਨਾਲ ਹੀ ਥੋੜ੍ਹਾ ਜਿਹਾ ਅੱਗੇ ਜਾ ਕੇ ਉਹਨਾਂ ਨੇ ਆਪਣਾ ਇੱਕ ਬਹੁਤ ਵੱਡਾ ਗਿਰਜਾ ਘਰ ਬਣਾਇਆ ਹੈ। ਉੱਥੇ ਸੈਂਕੜੇ ਵਿਦਿਆਰਥੀ ਪਾਦਰੀ ਬਣਨ ਦੀ ਸਿੱਖਿਆ ਲੈ ਰਹੇ ਨੇ ਸਾਡੇ ਪੰਜਾਬ ਦੇ ਨੌਜਵਾਨ। ਹੁਣ ਗ੍ਰੰਥੀ, ਜਿਵੇਂ ਗ੍ਰੰਥੀ ਪਾਦਰੀ ਦਾ ਭਾਵ ਹੈ ਗ੍ਰੰਥੀ, ਸੈਂਕੜੇ ਸਾਡੇ ਨੌਜਵਾਨ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਪੜ੍ਹੇ ਲਿਖੇ, ਸੈਂਕੜੇ ਨੌਜਵਾਨ ਪਾਦਰੀ ਬਣਨ ਦੀ ਸਿੱਖਿਆ ਲੈ ਰਹੇ ਨੇ। 3 ਸਾਲਾਂ ਦਾ ਕੋਰਸ ਹੈ, 3 ਸਾਲਾਂ ਦੇ ਵਿੱਚ ਉਹਨਾਂ ਨੇ ਸਿੱਖਿਆ ਗ੍ਰਹਿਣ ਕਰਕੇ ਫਿਰ ਪਿੰਡਾਂ 'ਚ ਪ੍ਰਚਾਰ ਕਰਨਾ। ਵੇਖੋ ਫਿਰ ਕਿਵੇਂ ਉਹਨਾਂ ਦਾ ਧਰਮ ਵੱਧਦਾ, ਦਿਨ ਭਰ ਰਾਤ ਪ੍ਰਚਾਰ ਹੋਏਗਾ, ਸਾਡੇ ਲੋਕ ਉਹਨਾਂ ਦਾ ਪ੍ਰਚਾਰ ਕਰਨਗੇ। ਉਹਨਾਂ 'ਚ ਕੁਰਬਾਨੀ ਦਿੱਤੀ ਹੈ ਇੱਕ ਨੇ, ਅੱਧੀ ਦੁਨੀਆ ਉਹਨਾਂ ਨੇ ਈਸਾਈ ਬਣਾ ਲਈ। ਸਾਡੇ ਧਰਮ ਵਿੱਚ ਕੁਰਬਾਨੀਆਂ ਦੀ ਗਿਣਤੀ ਕੋਈ ਨਹੀਂ, ਸਾਡੀ ਗਿਣਤੀ ਵਧਣੀ ਤੇ ਕੀ ਸੀ, ਘਟਦੀ ਜਾ ਰਹੀ ਹੈ। ਗੁਰਸਤਨਾਮ
ਸ੍ਰੀ ਵਾਹਿਗੁਰੂ।
ਇੱਕ ਅੰਗਰੇਜ਼ ਰਾਈਟਰ ਸੀ ਕੋਈ, ਉਹਨੇ ਲਿਖਿਆ ਹੈ ਆਪਣੀ ਕਿਤਾਬ ਵਿੱਚ ਤੇ ਸਿੱਖਾਂ ਨੂੰ ਲਾਹਨਤਾਂ ਪਾਈਆਂ ਨੇ, ਕਹਿੰਦੇ ਸਿੱਖੋ ਤੇ ਆਓ, ਸਾਨੂੰ ਵੀ ਲੋੜ ਹੈ ਅਸੀਂ ਆਪਣੇ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਦੇਈਏ, ਕਿਤੇ ਆਉਣ ਵਾਲੇ ਬੱਚੇ ਆਉਣ ਵਾਲੀਆਂ ਪੀੜ੍ਹੀਆਂ ਈਸਾਈ ਨਾ ਬਣ ਜਾਣ, ਕਿਤੇ ਗੁਰੂ ਗੋਬਿੰਦ ਸਿੰਘ ਦੇ ਪਰ ਉਪਕਾਰ ਭੁੱਲ ਕੇ ਹੋਰ ਹੀ ਪਾਸੇ ਤੁਰ ਪਈਏ ਆਪਾਂ। ਬੱਚਿਆਂ ਨੂੰ ਤੋਰਨਾ ਹੈ ਸਾਡੇ ਵੱਸ, ਜੇ ਮਾਤਾ ਪਿਤਾ ਗੁਰਮੁਖ ਨੇ ਬੱਚੇ ਨੂੰ ਜਨਮ ਤੋਂ ਗੁੜਤੀ ਹੋਈ ਅੰਮ੍ਰਿਤ ਦੀ ਦਿੱਤੀ ਜਾਵੇ, ਵੱਡਾ ਹੋ ਕੇ ਕਿਵੇਂ ਵਿਗੜ ਜਾਏਗਾ। ਪਰ ਜਦੋਂ ਬੱਚਾ 4-5 ਸਾਲ ਦਾ ਹੁੰਦਾ, ਵੇਖਦਾ ਬਾਪੂ ਨੂੰ ਸ਼ਰਾਬ ਪੀਂਦਿਆਂ, ਧਿਆਨ ਹੋ ਹੀ ਨਹੀਂ ਸਕਦਾ ਅੰਮ੍ਰਿਤ ਵੱਲ, ਉੱਧਰ ਹੀ ਸੁੱਤੀ ਚਲੀ ਜਾਂਦੀ। ਪਰ ਚਲੋ ਹੁਣ ਤੇ ਮੈਂ ਵੇਖਿਆ ਕਾਫੀ ਕਿਰਪਾ ਹੋ ਗਈ, ਪਿਤਾ ਸ਼ਰਾਬ ਪੀਂਦਾ, ਬੱਚੇ ਅੰਮ੍ਰਿਤ ਧਾਰੀ, ਹੌਲੀ ਹੌਲੀ ਰੰਗ ਚੜ੍ਹਦਾ। ਪਰ ਪਹਿਲਾਂ ਆਪਣਾ ਜੀਵਨ ਬਣਾਈਏ, ਫਿਰ ਬੱਚਿਆਂ ਦਾ ਜੀਵਨ ਬਣੇਗਾ। ਸਤਿਗੁਰਾਂ ਦੇ ਪਰ ਉਪਕਾਰ ਨਾ ਭੁੱਲੀਏ, ਬੜੇ ਪਰ ਉਪਕਾਰ ਹੋਏ ਨੇ। ਜੇ ਮੈਂ ਗਿਣਾ ਤੇ ਗਿਣੇ ਨਹੀਂ ਜਾਂਦੇ, ਜੇ ਮੈਂ ਗਿਣਾ ਤੇ ਗਿਣੇ ਨਹੀਂ ਜਾਣੇ, ਪਰ ਉਪਕਾਰ ਗੁਰਾਂ ਦੇ ਗਿਣਾ ਤੇ ਗਿਣੇ ਨਹੀਂ ਜਾਣੇ, ਪਰ ਉਪਕਾਰ ਗੁਰਾਂ ਦੇ Thank you.
ਸਾਡੇ ਧਰਮ ਚ ਕਿੰਨੇ ਪਰਉਪਕਾਰ ਕਿੰਨੀਆਂ ਕੁਰਬਾਨੀਆਂ ਹੋਈਆਂ ਇਹ ਗਿਣੀਆਂ ਨਹੀਂ ਜਾ ਸਕਦੀਆਂ। ਸਾਡੇ ਧਰਮ ਵਿੱਚ ਸਿੱਖ ਧਰਮ ਵਿੱਚ ਸਾਧ ਸੰਗਤ ਜੀ ਧਰਮ ਕਮਾਉਣ ਵਾਸਤੇ ਪੁੱਤਰ ਨੇ ਪਿਓ ਦਾ ਸਿਰ ਵੱਢਿਆ ਤੇ ਪਿਓ ਨੇ ਪੁੱਤਰ ਦਾ ਸਿਰ ਵੱਢਿਆ। ਖੋ
ਸਤਨਾਮ
ਸੁਣਿਆ ਨਾ ਆਪ ਜੀ ਨੇ। ਬਹੁਤੇ ਇਤਿਹਾਸਕਾਰਾਂ ਨੇ ਤੇ ਇਹ ਲਿਖਿਆ ਕਿ ਭਾਈ ਜੈਤਾ ਖਲੋਤਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਦੋਂ ਸੀਸ ਧੜ ਤੋਂ ਜੁਦਾ ਕੀਤਾ ਤੇ ਉੱਡ ਕੇ ਸੀਸ ਉਹਦੀ ਗੋਦ ਵਿੱਚ ਪੈ ਗਿਆ ਆਪਣੇ ਆਪ ਤੇ ਭਾਈ ਜੈਤਾ ਸੀਸ ਲੈ ਕੇ ਆਨੰਦਪੁਰ ਸਾਹਿਬ ਆ ਗਿਆ। ਸਤਿਗੁਰਾਂ ਨੇ ਛਾਤੀ ਨਾਲ ਲਾ ਕੇ ਖਿਤਾਬ ਦੇ ਦਿੱਤਾ ਰੰਗਰੇਟੇ
ਗੁਰੂ ਕੇ
ਬੇਟੇ ਇਹ ਵਰਦ। ਪਰ ਕਈ ਇਤਿਹਾਸਕਾਰਾਂ ਦਾ ਕਹਿਣਾ ਬਾਕੀ ਆਪੋ ਆਪਣੀ ਮੱਤ ਹੈ ਕਿ ਜਦੋਂ ਭਾਈ ਜੈਤਾ ਮਹਾਰਾਜ ਨੇ ਕਿਹਾ ਜੈਤਿਆ ਤੂੰ ਸਾਡਾ ਸੀਸ ਆਨੰਦਪੁਰ ਸਾਹਿਬ ਲੈ ਕੇ ਜਾਣਾ ਹੈ ਤੇਰੀ ਡਿਊਟੀ ਹੈ। ਕਹਿੰਦਾ ਜੀ ਸਤਿਗੁਰ ਜਦੋਂ ਸੀਸ ਆਨੰਦਪੁਰ ਸਾਹਿਬ ਲਿਜਾਣ ਦਾ ਟਾਈਮ ਆਇਆ ਸੀਸ ਧੜ ਤੋਂ ਜੁਦਾ ਹੋ ਗਿਆ ਇੱਕਦਮ ਹਨੇਰੀ ਚੱਲਣ ਲੱਗ ਪਈ ਝੱਖੜ ਆ ਗਿਆ ਹਵਾ ਇੰਨੀ ਤੇਜ਼ ਸੀ ਖੜਿਆ ਨਹੀਂ ਜਾਂਦਾ। ਇੱਕ ਬੰਦੇ ਦੀ ਡਿਊਟੀ ਲਾ ਦਿੱਤੀ ਆ ਪਿਆ ਧੜ ਆ ਪਿਆ ਸੀਸ ਵੱਖੋ ਵੱਖਰੇ ਨੇ ਇਹਦੇ ਕੋਲ ਖਲੋ ਜਾ ਹਵਾ ਕੁਝ ਥੰਮ ਜਾਏਗੀ ਫਿਰ ਸਾਂਭ ਲਾਂਗੇ। ਇੱਕ ਜਣਾ ਖਲੋ ਗਿਆ ਕੋਲ ਉਹ ਵੀ ਮੂੰਹ ਤੇ ਕੱਪੜਾ ਲਈ ਵਿਖੜਾ ਥੋੜੇ ਚਿਰ ਪਿੱਛੋਂ ਕੱਪੜਾ ਲਾ ਕੇ ਵੇਖ ਲੈਂਦਾ ਸੀਸ ਪਿਆ ਫਿਰ ਉਵੇਂ ਕੱਪੜਾ ਲਾ ਲੈਂਦਾ ਅੱਗੇ। ਭਾਈ ਜੈਤਾ ਕਹਿੰਦਾ ਵੀ ਸੀਸ ਜੇ ਮੈਂ ਚੁੱਕ ਲਿਆ ਸੀਸ ਉੱਤੇ ਕੱਪੜਾ ਪਾ ਦਿੱਤਾ ਉਹਨਾਂ ਨੇ ਧੜ ਉੱਤੇ ਕੱਪੜਾ ਪਾ ਦਿੱਤਾ ਮਹਾਰਾਜ ਜੀ ਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਜੇ ਮੈਂ ਸੀਸ ਚੁੱਕ ਲਿਆ ਪਹਿਰੇਦਾਰ ਜਿਹੜਾ ਕੋਲ ਖੜਾ ਉਹਨੇ ਵੇਖਣਾ ਵੀ ਸੀਸ ਕਿੱਧਰ ਗਿਆ ਮੇਰੇ ਮਗਰ ਫੌਜਾਂ ਲਾ ਦੇਣਗੇ ਇਹਨਾਂ ਨੇ 2 ਮੀਲ ਨਹੀਂ ਮੈਨੂੰ ਭੱਜਣ ਦੇਣਾ ਫੜ ਲੈਣਗੇ ਫੌਜਾਂ ਬੜੀਆਂ ਨੇ ਆਲੇ ਦੁਆਲੇ ਚਾਰੇ ਪਾਸੇ ਘੇਰ ਲੈਣਗੀਆਂ ਮੈਨੂੰ ਤੇ ਭਾਵੇਂ ਮਾਰ ਦੇਣ ਪਰ ਸਤਿਗੁਰਾਂ ਦੇ ਸੀਸ ਦੀ ਬੇਅਦਬੀ ਹੋ ਜਾਏ। ਭਾਈ ਜੈਤਾ ਕਹਿੰਦਾ ਭੁਲੇਖਾ ਪਾਉਣ ਵਾਸਤੇ ਉਹ ਸੀਸ ਦੀ ਥਾਂ ਤੇ ਹੋਰ ਸੀਸ ਰੱਖਿਆ ਜਾਵੇ ਉੱਤੇ ਕੱਪੜਾ ਪਾ ਦਈਏ ਜਿੰਨੇ ਕੁ ਚਿਰ ਨੂੰ ਉਹਨਾਂ ਨੂੰ ਅਸਲੀਅਤ ਦਾ ਪਤਾ ਲੱਗੇਗਾ ਉਹਨੇ ਨੂੰ ਤੇ ਸੀਸ ਲੈ ਕੇ ਮੈਂ ਬਹੁਤ ਦੂਰ ਲੰਘ ਜੂ। ਭਾਈ ਜੈਤਾ ਆਪਣੇ ਘਰ ਆਇਆ ਫਿਕਰ ਪਿਆ ਹੋਇਆ ਜਿਹਨੂੰ ਫਿਕਰ ਹੋਵੇ ਚੱਜ ਤਰ੍ਹਾਂ ਬਹਿ ਨਹੀਂ ਸਕਦਾ ਨਾ ਪੈ ਸਕੇ ਨੀਂਦ ਵੀ ਨਹੀਂ ਆਉਂਦੀ ਕਦੀ ਸੱਜੇ ਪਾਸਾ ਮਾਰਦਾ ਕਦੇ ਖੱਬੇ ਟੇਕੇ ਨਹੀਂ ਬਹਿ ਸਕਦਾ ਜਿਹਨੂੰ ਫਿਕਰ ਹੋਵੇ। ਭਾਈ ਜੈਤਾ ਕਦੀ ਸੱਜੇ ਨੂੰ ਕਦੀ ਖੱਬੇ ਨੂੰ ਤੁਰਿਆ ਫਿਰਦਾ ਸੋਚ ਲੱਗੀ। ਇਹਦਾ ਪਿਤਾ ਸੀ ਆਗਿਆ ਰਾਮ ਨਾਮ ਆਇਆ ਉਹਦਾ ਇਤਿਹਾਸ ਚ ਆਗਿਆ ਰਾਮ। ਉਹ ਕਹਿੰਦਾ ਬੇਟਾ ਕੀ ਗੱਲ ਫਿਕਰ ਹੈ ਕੋਈ ਦਿੱਲੀ ਘਰ ਸੀ ਕਾਹਦਾ ਫਿਕਰ ਪੈ ਗਿਆ ਤੇਰੇ ਚਿਹਰਾ ਬੜਾ ਤੇਰਾ ਉਦਾਸ ਹੈ ਕੀ ਗੱਲ ਬਣ ਗਈ। ਜੈਤਾ ਕਹਿੰਦਾ ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ ਤੋਂ ਜੁਦਾ ਕਰਤਾ ਜ਼ਾਲਮ ਸਰਕਾਰਾਂ ਨੇ ਤੇ ਮੈਨੂੰ ਹੁਕਮ ਹੈ ਸਤਿਗੁਰਾਂ ਦਾ ਵੀ ਤੂੰ ਸੀਸ ਲੈ ਕੇ ਜਾਣਾ ਹੈ ਤੇ ਜੇ ਮੈਂ ਸੀਸ ਚੁੱਕਾਂਗਾ ਉੱਥੇ ਖੜਾ ਪਹਿਰੇਦਾਰ ਹਵਾ ਤੇ ਬੜੀ ਚੱਲਦੀ ਹੈ ਹਰ 2 ਮਿੰਟ ਬਾਅਦ ਆ ਕੇ ਵੇਖਦਾ ਵੀ ਸੀਸ ਪਿਆ ਜੇ ਮੈਂ ਸੀਸ ਲੈ ਗਿਆ ਚੁੱਕ ਕੇ ਉਹਨੂੰ ਨਾਲ ਦੀ ਨਾਲ ਪਤਾ ਲੱਗ ਪਈ ਸੀਸ ਕਿੱਧਰ ਗਿਆ ਮੈਨੂੰ ਫੜ ਲੈਣਗੇ ਭੱਜਣ ਨਹੀਂ ਦੇਣਾ 2 ਮਿੰਟ ਤੇ ਫੜ ਲੈਣਗੇ ਜਾ ਕੇ। ਆਗਿਆ ਰਾਮ ਪਿਤਾ ਜੈਤੇ ਦਾ ਕਹਿੰਦਾ ਫਿਰ ਹੁਣ ਤੂੰ ਕੀ ਸਲਾਹ ਬਣਾਈ ਹੈ। ਕਹਿੰਦੇ ਪਿਤਾ ਜੀ ਮੇਰੀ ਤੇ ਇਹੀ ਇੱਛਾ ਹੈ ਵੀ ਸੀਸ ਤੇ ਮੈਂ ਲੈ ਕੇ ਜਾਣਾ ਪਰ ਉਹ ਸੀਸ ਦੀ ਥਾਂ ਸੀਸ ਰੱਖਦਿਆਂ ਉੱਤੇ ਕੱਪੜਾ ਪਾ ਦਿਆਂਗਾ ਜਦੋਂ ਤੱਕ ਅਸਲੀਅਤ ਦਾ ਪਤਾ ਲੱਗੇਗਾ ਉਹਨੇ ਚਿਰ ਨੂੰ ਤੇ ਬਹੁਤ ਦੂਰ ਲੰਘ ਜੂ ਮੈਂ ਪਹਿਰੇਦਾਰਾਂ ਨੂੰ ਤੇ ਇਹ ਹੋਏਗਾ ਵੀ ਸੀਸ ਪਿਆ ਜਦੋਂ ਉਹਨੂੰ ਉੱਤੋਂ ਕੱਪੜਾ ਚੁੱਕਣਗੇ ਵੇਖਣਗੇ ਵੀ ਇਹ ਸੀਸ ਤੇ ਹੋਰ ਹੈ ਉਦੋਂ ਨੂੰ ਮੈਂ ਬਹੁਤ ਦੂਰ ਲੰਘ ਜਾਂਗਾ ਇਸ ਕਰਕੇ ਮੈਨੂੰ ਹੁਣ ਇੱਕ ਸੀਸ ਚਾਹੀਦਾ ਉੱਥੇ ਰੱਖਣ ਵਾਸਤੇ ਤੇ ਹੁਣ ਸੀਸ ਕਿੱਥੋਂ ਮਿਲੇ। ਆਗਿਆ ਰਾਮ ਜੈਤੇ ਦਾ ਪਿਤਾ ਸੀ, ਕਹਿੰਦਾ ਬੇਟਾ ਮੈਂ ਕਿਹੜੇ ਵੇਲੇ ਕੰਮ ਆਉਣਾ ਆਖੋ ਸਤਨਾਮ,
ਸ੍ਰੀ ਵਾਹਿਗੁਰੂ,
ਮੈਂ ਕਿਹੜੇ ਵੇਲੇ ਕੰਮ ਆਊ। ਚੁੱਕ ਤਲਵਾਰ ਤੇ ਮੇਰਾ ਸੀਸ ਧੜ ਤੋਂ ਜੁਦਾ ਕਰ ਦੇ। ਕਹਿੰਦਾ ਪਿਤਾ ਜੀ, ਬੱਚੇ ਮਾਤਾ ਪਿਤਾ ਦੀ ਸੇਵਾ ਕਰਦੇ ਨੇ, ਮਾਪਿਆਂ ਦੀ, ਬੱਚੇ ਮਾਰਦੇ ਨੇ ਹੱਥੀ। ਕਹਿੰਦੇ ਨਹੀਂ ਨਹੀਂ, ਤੂੰ ਮਾਰ ਨਹੀਂ ਰਿਹਾ, ਤੂੰ ਤੇ ਮੈਨੂੰ ਤਾਰ ਰਿਹਾ। ਕਿਉਂ? ਕਹਿੰਦੇ ਲੱਕੜੀ ਨਾਲ ਲੱਗ ਕੇ ਲੋਹਾ ਵੀ ਤਰ ਜਾਂਦਾ ਹੁੰਦਾ ਹੈ ਪੁੱਤਰਾ, ਲੱਕੜੀ ਨਾਲ ਲੱਗ ਕੇ ਲੋਹਾ ਵੀ ਤਰ ਜਾਂਦਾ। ਚੁੱਕ ਤਲਵਾਰ, ਮੇਰਾ ਸੀਸ ਧੜ ਤੋਂ ਜੁਦਾ ਕਰ ਦੇ। ਉਹ ਜੇ ਭੁਲੇਖਾ ਪਾਉਣ ਵਾਸਤੇ ਮੇਰਾ ਸੀਸ ਕੰਮ ਆ ਜਾਏ, ਮੈਨੂੰ ਹੋਰ ਕੀ ਚਾਹੀਦਾ। ਜਾਣਾ ਤੇ ਇੱਕ ਦਿਨ ਸਭ ਨੇ ਹੈ, ਕਿਉਂ ਨਾ ਮੈਂ ਗੁਰੂ ਦੇ ਲੇਖੇ ਲੱਗ ਜਾ, ਮੈਨੂੰ ਹੋਰ ਕੀ ਚਾਹੀਦਾ। ਮੈਂ ਆਪਣੀ ਜਾਨ ਕੁਰਬਾਨ ਕਰ ਦੇਣ ਤੇ ਨਾਮ, ਮੇਰਾ ਵੀ ਕਿਤੇ ਨਾਮ ਆਜੂ। ਜੈਤਾ ਕਹਿੰਦਾ ਬਾਪੂ ਜੀ ਇਹ ਕੰਮ ਨੀ ਮੈਂ ਕਰ ਸਕਦਾ। ਕਹਿੰਦੇ ਪੁੱਤਰ, ਸਿੱਖੀ ਕਮਾਉਣ ਵਾਸਤੇ ਜੇ ਸੰਮਣ ਆਪਣੇ ਪੁੱਤਰ ਮੂਸਣ ਦਾ ਸਿਰ ਵੱਢ ਸਕਦਾ ਹੈ ਤੇ ਤੂੰ ਨੀ ਵੱਢ ਸਕਦਾ। ਉਹ ਵੀ ਸਿੱਖੀ ਕਮਾਉਣ ਵਾਸਤੇ ਸੀ, ਤੇ ਜੇ ਅੱਜ ਪੁੱਤਰ ਪਿਓ ਦਾ ਸਿਰ ਵੱਢਣ ਲੱਗਿਆ ਇਹ ਵੀ ਸਿੱਖੀ ਕਮਾਉਣ ਵਾਸਤੇ। ਇਹ ਹੈ ਸਿੱਖ ਇਤਿਹਾਸ ਸਾਡਾ, ਪਿਓ ਪੁੱਤ ਦਾ ਸਿਰ ਵੱਢਦਾ, ਪੁੱਤ ਪਿਓ ਦਾ ਸਿਰ ਵੱਢਦਾ, ਕਮਾਲ ਹੋ ਗਈ। ਐਸਾ ਇਤਿਹਾਸ ਸ਼ਹੀਦਾਂ ਦੇ ਖੂਨ ਨਾਲ ਲਿਖਿਆ ਪਿਆ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਇਸ ਇਤਿਹਾਸ ਦਾ ਇੱਕ ਇੱਕ ਪੰਨਾ ਸ਼ਹੀਦਾਂ ਦੇ ਖੂਨ ਨਾਲ, ਇੱਕ ਇੱਕ ਅੱਖਰ ਲਿਖਿਆ ਗਿਆ। ਹੱਥ ਕੰਬਦੇ ਨੇ ਜੈਤੇ ਦੇ, ਨਹੀਂ ਚਾਹੁੰਦਾ ਕਿ ਮੈਂ ਆਪਣੇ ਪਿਓ ਨੂੰ ਖਤਮ ਕਰਾਂ, ਪਰ ਪਿਤਾ ਦਾ ਹੁਕਮ ਤੇ ਸਿੱਖੀ ਕਮਾਉਣ ਵਾਸਤੇ ਭਾਈ ਜੈਤੇ ਨੇ ਆਪਣੇ ਪਿਤਾ ਆਗਿਆ ਰਾਮ ਦਾ ਸੀਸ ਧੜ ਤੋਂ ਜੁਦਾ ਕਰ ਫੇਰ ਲੈ ਕੇ ਸੀਸ। ਉਹ ਪਹਿਰੇਦਾਰ ਜਰਾ ਕੁ ਪਾਸੇ ਹਟਿਆ, ਵੇਖ ਕੇ ਪਿੱਛੇ ਨੂੰ ਗਿਆ ਨਾ, ਪਰਾਂ ਮੂੰਹ ਕਰਕੇ ਖੜ ਗਿਆ ਵੀ ਹਨੇਰੀ ਜ਼ਿਆਦਾ ਵਗਦੀ, ਅੱਖਾਂ 'ਚ ਘੱਟਾ ਪੈਂਦਾ। ਜੈਤੇ ਨੇ ਬੜੀ ਫੁਰਤੀ ਨਾਲ ਉਹ ਸੀਸ ਆਪਣੇ ਪਿਤਾ ਦਾ ਰੱਖਤਾ ਤੇ ਸਤਿਗੁਰਾਂ ਦਾ ਸੀਸ ਚੁੱਕ ਲਿਆ, ਉੱਤੇ ਕੱਪੜਾ ਪਾਤਾ, ਲੰਘ ਗਿਆ। ਪਹਿਰੇਦਾਰ ਆਇਆ ਕਰੇ ਸੀਸ ਪਿਆ, ਫਿਰ ਮੁੜ ਜਿਆ ਕਰੇ। ਜਦੋਂ ਤੱਕ ਹਨੇਰੀ ਠੱਲ ਗਈ, ਜਦੋਂ ਵੇਖਿਆ ਕਹਿੰਦੇ ਸੀਸ ਤੇ ਕੋਈ ਲੈ ਗਿਆ ਚੁੱਕੇ ਤੇ ਹੋਰ ਹੀ ਹੈ ਕੋਈ। ਪਰ ਜਦੋਂ ਤੱਕ ਉਹਨਾਂ ਫੌਜਾਂ ਨੂੰ ਪਤਾ ਲੱਗੇ ਤਾਂ ਦੂਰ ਲੰਘ ਗਿਆ ਸੀ। ਜਦੋਂ ਭਾਈ ਜੈਤਾ ਸਤਿਗੁਰਾਂ ਦੇ ਚਰਨਾਂ ਚ ਆਇਆ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ, ਉਦੋਂ ਗੋਬਿੰਦ ਰਾਏ ਨਾਮ ਸੀ, ਪੌਣੇ ਨੌ ਸਾਲ ਦੀ ਉਮਰ ਸੀ ਮਹਾਰਾਜ ਦੀ, ਪੌਣੇ ਨੌ ਸਾਲ ਦੀ। ਹੁਣ ਕਈ ਇਸ ਗੱਲ ਤੇ ਸ਼ੰਕਾ ਕਰਦੇ ਨੇ, ਕਹਿੰਦੇ ਨਹੀਂ ਜੀ ਇਸ ਤਰ੍ਹਾਂ ਨੀ ਇਤਿਹਾਸ, ਪੁੱਛਦੇ ਨੇ। ਫਿਰ ਮੈਂ ਦੱਸਦਾ ਹੁੰਦਾ ਕਈ ਵਾਰੀ, ਚਲੋ ਜੇ ਕੋਈ ਪੁੱਛ ਲਵੇ। ਵਿਚਾਰ ਕਰਨ ਵਾਲੀ ਗੱਲ ਤੇ ਇਹ ਹੈ, ਬਾਕੀ ਆਪੋ ਆਪਣੀ ਮੱਤ ਹੈ। ਭਾਈ ਜੈਤੇ ਨੇ ਚਰਨਾਂ ਚ ਗਿਆ ਨਾ ਭਾਈ ਜੈਤਾ, ਤੇ ਆਪਾਂ ਕਹਿੰਦੇ ਆ ਸੀਸ ਉੱਡ ਕੇ ਉਹਦੀ ਗੋਦ ਚ ਪੈ ਗਿਆ, ਤੇ ਭਾਈ ਜੈਤਾ ਕਹਿੰਦਾ, ਭਾਈ ਜੈਤੇ ਨੂੰ ਸਤਿਗੁਰੂ ਕਹਿੰਦੇ ਨੇ ਰੰਗਰੇਟੇ ਗੁਰੂ ਕੇ ਬੇਟੇ। ਇਹ ਖਿਤਾਬ ਦਿੱਤਾ ਗੁਰੂ ਕੇ ਬੇਟੇ, ਪੌਣੇ ਨੌ ਸਾਲ ਦੀ ਉਮਰ ਸੀ, ਭਰਾ ਵੀ ਬਣਾ ਸਕਦੇ ਸੀ ਕਿਉਂਕਿ ਭਾਈ ਜੈਤਾ ਤੇ ਵੱਡਾ ਸੀ ਸਤਿਗੁਰਾਂ ਨਾਲੋਂ। ਖਿਤਾਬ ਕਿਵੇਂ ਦਿੱਤਾ ਰੰਗਰੇਟੇ ਗੁਰੂ ਕੇ ਬੇਟੇ ਹੀ ਖਿਤਾਬ ਕਿਉਂ ਦਿੱਤਾ, ਹੋਰ ਕੋਈ ਕਿਤਾਬ ਕਿਉਂ ਨਹੀਂ ਦਿੱਤਾ? ਜਿਵੇਂ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ, ਕਿਤੇ ਛੋਟਾ ਕਿਤਾਬ ਗੁਰੂ ਕਾ ਬੋਹਿਥਾ। ਭਾਈ ਬਹਿਲੋ ਸਭ ਤੋਂ ਪਹਿਲੋ, ਇਹ ਕਿਤੇ ਛੋਟਾ ਕਿਤਾਬ? ਇਹ ਬੜੇ ਵੱਡੇ ਕਿਤਾਬ ਨੇ। ਪਰ ਭਾਈ ਜੈਤੇ ਨੂੰ ਇਹ ਕਿਤਾਬ ਮਿਲਿਆ ਰੰਗਰੇਟੇ ਗੁਰੂ ਕੇ ਬੇਟੇ, ਇਹ ਕਿਤਾਬ ਸਤਿਗੁਰਾਂ ਨੇ ਕਿਉਂ ਦਿੱਤਾ? ਕਿਉਂਕਿ ਗੁਰੂ ਗੋਬਿੰਦ ਰਾਏ ਮਹਾਰਾਜ ਕਹਿਣ ਲੱਗੇ, ਜੈਤਿਆ ਦੱਸ ਸੀਸ ਕਿਵੇਂ ਲੈ ਕੇ ਆਇਆ? ਭਾਈ ਜੈਤੇ ਨੇ ਸਾਰੀ ਵਾਰਤਾ ਸੁਣਾ ਦਿੱਤੀ। ਜਦੋਂ ਗੋਬਿੰਦ ਰਾਏ ਮਹਾਰਾਜ ਨੇ ਸੁਣੀ, ਮਹਾਰਾਜ ਦੇ ਨੇਤਰਾਂ ਚੋਂ ਜਲ ਵਹਿ ਤੁਰਿਆ। ਕਹਿੰਦੇ ਜੈਤਿਆ, ਤੂੰ ਮੇਰੇ ਪਿਤਾ ਵਾਸਤੇ ਆਪਣੇ ਪਿਤਾ ਦੀ ਕੁਰਬਾਨੀ ਦਿੱਤੀ ਹੈ, ਮੇਰੇ ਪਿਤਾ ਦਾ ਸੀਸ ਲਿਆਉਣ ਵਾਸਤੇ ਤੂੰ ਆਪਣੇ ਪਿਤਾ ਦਾ ਸੀਸ ਧੜ ਤੋਂ ਜੁਦਾ ਕੀਤਾ। ਜੈਤਿਆ, ਤੂੰ ਆਪਣੇ ਆਪ ਨੂੰ ਅਨਾਥ ਨਾ ਸਮਝੀ। ਜੈਤਿਆ, ਤੂੰ ਆਪਣੇ ਆਪ ਨੂੰ ਅਨਾਥ ਨਾ ਸਮਝੀ। ਤੂੰ ਆਪਣੇ ਪਿਤਾ ਨੂੰ ਵਾਰ ਕੇ ਗੁਰੂ ਨੂੰ ਆਪਣਾ ਪਿਤਾ ਬਣਾ ਲਿਆ, ਅਨਾਥ ਨਾ ਸਮਝੀ। ਹੁਣ ਤੋਂ ਗੁਰੂ ਸਤਿਗੁਰੂ ਤੇਰੇ ਪਿਤਾ ਨੇ, ਉਦੋਂ ਵਰ ਦਿੱਤਾ ਰੰਗਰੇਟੇ
ਗੁਰੂ ਕੇ ਬੇਟੇ।
ਗੁਰੂ ਕੇ
ਸਤਿ ਸ੍ਰੀ ਅਕਾਲ।
ਪਿਓ ਚੱਲਿਆ ਜਾਏ ਨਾ, ਕਹਿੰਦੇ ਅਨਾਥ, ਅਨਾਥ ਹੋ ਗਿਆ ਜੀ ਫਲਾਣਾ। ਜੈਤਿਆ, ਤੂੰ ਨਾ ਕੀ ਅਨਾਥ ਹਾਂ ਮੈਂ, ਤੂੰ ਤੇ ਗੁਰੂ ਕਾ ਪੁੱਤਰ ਹੈ, ਗੁਰੂ ਕੇ ਬੇਟੇ, ਅਨਾਥ ਨਹੀਂ ਤੂੰ, ਕਿਉਂਕਿ ਪਿਤਾ ਸਾਡੇ ਵਾਸਤੇ ਕੁਰਬਾਨ ਕਰ। ਉਦੋਂ ਵਰ ਦਿੱਤਾ। ਸਿੱਖ ਇਤਿਹਾਸ ਐਸਾ ਗੁਰਮੁਖੋ, ਇੱਥੇ ਪੁੱਤਰ ਨੇ ਪਿਓ ਦਾ ਸਿਰ ਵੱਢਿਆ ਸਿੱਖੀ ਕਮਾਉਣ ਵਾਸਤੇ। ਉਧਰ ਸੰਮਣ ਜਰਾ ਕੁ ਝਾਤੀ ਮਾਰੀਏ, ਗੁਰੂ ਅਰਜਨ ਦੇਵ ਮਹਾਰਾ ਲਾਹੌਰ ਗਏ ਚਰਨ ਪਾਉਣ, ਕਈ ਲੈ ਕੇ ਗਏ ਚਰਨ ਪਾਉਣ ਵਾਸਤੇ ਸਤਿਗੁਰਾਂ ਨੂੰ। ਇਹ ਮੈਨੂੰ ਕਈ ਦਿਨਾਂ ਤੋਂ ਸੰਗਤ ਨੇ ਕਿਹਾ ਸੀ ਕਿ ਪ੍ਰਸੰਗ ਸੁਣਾਇਓ ਜੀ, ਬੜਾ ਟਾਈਮ ਹੋ ਗਿਆ, 3 ਸਾਲ ਹੋ ਗਏ। ਕਹਿੰਦੇ ਕਦੇ ਮੈਂ ਕਦੇ ਨੀ ਵੈਸੇ ਇੱਧਰ ਵਿਚਾਰ ਧਿਆਨ ਨਹੀਂ ਗਿਆ, ਜਿਵੇਂ ਸਤਿਗੁਰਾਂ ਨੇ ਬੁਲਾਉਣਾ ਉਵੇਂ। ਸੰਮਣ ਬੜਾ ਗਰੀਬ ਸੀ, ਬਹੁਤ ਗਰੀਬ, ਲਾਹੌਰ ਦੇ ਰਹਿਣ ਵਾਲਾ ਸੀ। ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਗਏ ਅੰਮ੍ਰਿਤਸਰ ਤੋਂ, ਕਦੀ ਕੋਈ ਲੈ ਜਾਂਦਾ ਚਰਨ ਪਵਾਉਣ, ਕਦੀ ਕੋਈ ਲੈ ਜਾਂਦਾ। ਸੰਮਣ ਦਿਹਾੜੀ ਕਰਕੇ ਥੱਕਿਆ ਟੁੱਟਿਆ ਆਪਣੇ ਘਰ ਆਇਆ, ਆਉਂਦਿਆਂ ਨੂੰ ਇਹਦਾ ਪੁੱਤਰ ਮੂਸਣ ਘਰ ਪਿਆ, ਮੰਜਾ ਡਾਹ ਲਿਆ ਪਿਓ ਨੇ ਪੁੱਤਰ ਦੇ ਕੋਲ, ਬਹਿ ਗਏ ਦੋਵੇਂ ਜਣੇ ਪਏ ਨੇ। ਜਿਵੇਂ ਪਿਓ ਪੁੱਤ ਆਪਣੇ ਘਰ ਚ ਪਏ ਸਲਾਹ ਕਰਦੇ ਹੁੰਦੇ ਨੇ ਨਾ ਕਿ ਹੁਣ ਕਿਵੇਂ ਕਰਨਾ, ਫਸਲਾਂ ਫਸਲਵਾੜੀ ਦੀ ਗੱਲ ਚੱਲਦੀ ਹੈ, ਵਿਆਹ ਤੇ ਜਾਣਾ ਤਾਂ ਗੱਲਾਂ ਚੱਲਦੀਆਂ ਨੇ, ਘਰ ਵਿੱਚ ਘਰ ਬਣਾਉਣਾ ਮਕਾਨ ਬਣਾਉਣਾ, ਪਿਓ ਪੁੱਤ ਸਲਾਹ ਕਰਦੇ ਨੇ। ਮੰਜਿਆਂ ਤੇ ਪਏ ਨੇ, ਸੰਮਣ ਦੀਆਂ ਅੱਖਾਂ ਚੋਂ ਪਾਣੀ ਆ ਗਿਆ, ਪਏ ਪਏ। ਮੂਸਣ ਨੇ ਵੇਖ ਲਿਆ ਪੁੱਤਰ ਨੇ, ਜਦੋਂ ਅੱਖ ਚੋਂ ਅਥਰੂ ਨਿਕਲਦਾ ਵੇਖਿਆ ਨਾ, ਤੇ ਮੂਸਣ ਕਹਿੰਦਾ ਪਿਤਾ ਜੀ, ਅੱਜ ਤੱਕ ਮੈਂ ਤੁਹਾਨੂੰ ਰੋਂਦਿਆਂ ਨੂੰ ਨਹੀਂ ਵੇਖਿਆ, ਅੱਜ ਕਿਉਂ ਰੋਂਦੇ ਹੋ? ਸੁਣ ਕਹਿੰਦਾ ਪਿਤਾ ਜੀ, ਕਿਉਂ ਰੋਂਦੇ ਹੋ? ਤੁਹਾਡੀਆਂ ਅੱਖਾਂ ਚੋਂ ਪਾਣੀ? ਕਹਿੰਦੇ ਮੈਨੂੰ ਅੱਜ ਰੋਣ ਇਸ ਕਰਕੇ ਆ ਰਿਹਾ ਕਿ ਜਦੋਂ ਮੈਂ ਦਿਹਾੜੀ ਕਰਕੇ ਮੁੜਿਆ ਆ ਰਿਹਾ ਸੀ ਨਾ, ਰਸਤੇ ਵਿੱਚ ਮੈਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਲੋਕਾਂ ਦੇ ਘਰਾਂ ਚ ਚਰਨ ਪਾਉਂਦਿਆਂ ਵੇਖਿਆ, ਸੰਗਤਾਂ ਦੇ ਘਰਾਂ ਚ ਚਰਨ ਪਾਉਂਦਿਆਂ ਵੇਖਿਆ। ਪੁੱਤਰ ਮੈਨੂੰ ਰੋਣ ਇਸ ਕਰਕੇ ਆ ਰਿਹਾ, ਸਾਡੇ ਕਿੱਡੇ ਮਾੜੇ ਭਾਗ ਨੇ, ਸਾਡੇ ਕੋਲ ਜੇ ਕਿਤੇ ਰੱਬ 4 ਕੌਡੀਆਂ ਸਾਨੂੰ ਦੇ ਦਿੰਦਾ, ਸਾਡੇ ਕੋਲ ਵੀ ਥੋੜੀ ਮਾਇਆ ਹੁੰਦੀ, ਤੇ ਅਸੀਂ ਵੀ ਸਤਿਗੁਰਾਂ ਦੇ ਚਰਨ ਘਰ ਚ ਪਵਾ ਲੈਂਦੇ। ਸਾਰੇ ਘਰਾਂ ਚ ਚਰਨ ਪਾ ਰਹੇ ਨੇ, ਸਾਡੇ ਪੱਲੇ ਹੀ ਕੱਖ ਨਹੀਂ, ਤੇ ਕਿੱਡੇ ਮਾੜੇ ਭਾਗ ਨੇ ਸਾਡੇ। ਵੇਖੋ, ਗਰੀਬ ਦੇ ਅੰਦਰ ਚਾਹ ਤੇ ਹੈ ਪਰ ਪ੍ਰਬੰਧ ਕੋਈ ਨਹੀਂ ਲੈ ਕੇ ਆਉਣ ਦਾ। ਕਈ ਇੰਨੇ ਗਰੀਬ ਹੁੰਦੇ ਨੇ ਜਿਹੜੇ ਦਿਹਾੜੀ ਕੀਤੀ, ਸਵੇਰ ਤੋਂ ਲੈ ਕੇ ਸ਼ਾਮ ਤੱਕ 50 ਰੁਪਈਏ ਕਮਾਏ, ਆਉਣ ਸਾਰ ਉਹਨੇ ਕੁ ਦਾ ਹੀ ਰਾਸ਼ਨ ਪਾਣੀ ਲਿਆਂਦਾ ਤੇ 4-5 ਦਿਨਾਂ ਚ ਹੀ ਮੁੱਕ ਗਿਆ। 4-5 ਦਿਨ ਕਮਾਈ ਕੀਤੀ, ਉਹਨਾਂ ਕੁ ਖਾ ਲਿਆ, ਬਸ ਪੂਰਾ ਹੀ ਪੂਰੀ ਮਸਾਂ ਪੈਂਦੀ ਹੈ। ਜਮ੍ਹਾਂ ਕਰਨ ਜੋਗਾ ਖੰਡ ਪਾਠ ਕਰਾਉਣ ਜੋਗੇ ਪੈਸੇ ਨਹੀਂ, ਖੰਡ ਪਾਠ ਕਰਾਵਾਂਗੇ ਤੇ 2,000, 3,000, 4,000 ਖਰਚ ਹੋਏਗਾ। ਕਈ ਗਰੀਬ ਇੰਨੇ ਜੀ ਉਹ ਅਸਮਰਥ ਹਨ ਕਿ ਅਖੰਡ ਪਾਠ ਸਹਿਬ ਵੀ ਨਹੀਂ ਕਰਾ ਸਕਦੇ, ਸਮਰੱਥਾ ਨਹੀਂ ਉਹਨਾਂ ਵਿੱਚ, ਪਰ ਇੱਛਾ ਜ਼ਰੂਰ ਹੁੰਦੀ ਹੈ ਕਿ ਸਾਡੇ ਕੋਲ ਵੀ ਕੁਛ ਹੁੰਦਾ, ਅਸੀਂ ਖੰਡ ਪਾਠ ਕਰਾਉਂਦੇ, ਲੰਗਰ ਲਾਉਂਦੇ, ਸੇਵਾ ਕਰਦੇ ਸੰਗਤਾਂ ਦੀ। ਪਰ ਗਰੀਬੀ ਜਿਹੜੀ ਹੈ ਉਹ ਕੋਈ ਪੇਸ਼ ਨਹੀਂ ਚੱਲਣ ਦਿੰਦੀ ਹੈ ਖੁਸ਼ਾ ਸੁਣਾ
ਸ੍ਰੀ ਵਾਹਿਗੁਰੂ।
ਸਾਹਮਣ ਕਹਿੰਦਾ ਪੁੱਤਰ ਜੀ ਮੇਰਾ ਵੀ ਕਰਦਾ ਮੈਂ ਚਰਨ ਪਵਾਵਾਂ, ਲੋਕ ਪਵਾਉਂਦੇ ਨੇ, ਸੰਗਤਾਂ ਚਰਨ ਪਵਾਉਂਦੀਆਂ ਨੇ, ਪਰ ਹੈ ਹੀ ਕੱਖ ਨੀ, ਪਵਾਈਏ ਵੀ ਕਿਵੇਂ, ਘਰ ਲਿਆਵਾਂਗੇ ਤੇ ਜਗਾਵਾਂਗੇ ਕੀ। ਮੂਸਣ ਕਹਿੰਦਾ ਪਿਤਾ ਜੀ ਫਿਕਰ ਨਾ ਕਰੋ, ਜਿਹੜੇ ਸ਼ਾਹੂਕਾਰ ਸੇਠ ਕੋਲ ਕੰਮ ਕਰਦੇ ਆ ਨਾ ਆਪਾਂ, ਸਵੇਰੇ ਉਹਦੇ ਨਾਲ ਗੱਲ ਕਰਾਂਗੇ ਚੱਲ ਕੇ, ਕੋਈ ਨਾ ਕੋਈ ਆਪੇ ਕਿਰਪਾ ਹੋ ਜਾਏਗੀ, ਫਿਕਰ ਨਾ ਕਰੋ ਤੁਸੀਂ, ਹੁਣ ਆਰਾਮ ਕਰੋ ਸਵੇਰੇ ਗੱਲ ਕਰਾਂਗੇ। ਸੰਮਣ ਤੇ ਮੂਸਣ ਪੈ ਗਏ, ਆਰਾਮ ਕੀਤਾ, ਸਵੇਰ ਹੋਈ, ਦੋਵੇਂ ਪਿਓ ਪੁੱਤਰ ਸੇਠ ਕੋਲ ਚਲੇ ਗਏ। ਸੇਠ ਜੀ ਤੁਹਾਡੇ ਅੱਗੇ ਫਰਿਆਦ ਕਰਨ ਵਾਸਤੇ ਆਇਆ ਦੋਵੇਂ। ਸੇਠ ਕਹਿੰਦਾ ਦੱਸੋ, ਚਰਨ ਪਵਾਉਂਦੀਆਂ ਨੇ ਗੁਰੂ ਅਰਜਨ ਸਾਹਿਬ ਆਪਣੇ ਲਾਹੌਰ ਆਏ ਨੇ ਤੇ ਸਾਡਾ ਵੀ ਜੀ ਕਰਦਾ ਅਸੀਂ ਸਤਿਗੁਰਾਂ ਦੇ ਚਰਨ ਆਪਣੇ ਘਰ ਚ ਪਵਾਈਏ, ਪਰ ਸਾਡੇ ਕੋਲ ਹੀ ਕੁਛ ਨੀ ਤੇ ਤੁਹਾਡੇ ਅੱਗੇ ਫਰਿਆਦ ਕਰਨ ਆਏ ਆ, ਜੇ ਕਿਤੇ 500 ਰੁਪਈਆ ਸਾਨੂੰ ਉਧਾਰਾ ਦੇ ਦਿਓ, 500 ਰੁਪਈਆ ਉਧਾਰਾ ਦੇ ਦਿਓ, ਅਸੀਂ ਲੰਗਰ ਲਾ ਲਾਂਗੇ, ਮਰ ਦੇ ਚਰਨ ਪਵਾ ਲਾਂਗੇ, ਫਿਰ ਦਿਹਾੜੀਆਂ ਕਰ ਕਰਕੇ ਦਿਹਾੜੀਆਂ ਵਿਆਜ ਸਮੇਤ ਤੁਹਾਡੇ ਪੈਸੇ ਮੋੜ ਦੇ, ਤੁਹਾਡੇ ਕੋਲ ਹੀ ਕੰਮ ਕਰਦੇ ਆ, ਜੇ ਤੁਹਾਡੇ ਕੋਲ ਕੰਮ ਕਰਦੇ ਆ ਤੇ ਮੰਗੀਏ ਵੀ ਕਿਹਦੇ ਤੋਂ, ਸਾਨੂੰ ਤੁਸੀਂ ਦਿਹਾੜੀ ਨਾ ਦਿਓ, ਤੁਹਾਡੇ ਕੋਲ ਕੰਮ ਕਰਕੇ ਲਾ ਦਿਆਂਗੇ ਸਾਰੇ ਪੈਸੇ, 500 ਰੁਪਈਆ ਐਡਵਾਂਸ ਦੇ ਦਿਓ ਸਾਨੂੰ, 500।